ਸਮੇਂ ਦੀ ਹਿੱਕ ਤੇ ਪੈੜਾਂ ਕਰਦੇ ਹੋਏ ਹਜ਼ੂਰ ਮਾਛੀ ਵਾਲੇ ਤੋਂ ਉੱਚਦੇ ਪੀਰ ਦੇ ਰੂਪ ਵਿੱਚ ਆਲਮਗੀਰ ਪਹੁੰਚੇ। ਇੱਥੋਂ ਲੰਬੇ ਜੱਟਪੁਰੇ ਪੁੱਜੇ, ਨੂਰੇ ਮਾਹੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਲੈਣ ਵਾਸਤੇ ਸਰਹੰਦ ਭੇਜਿਆ। ਜਦੋਂ ਨੂਰੇ ਮਾਹੀ ਨੇ ਵਾਪਸ ਆ ਕੇ ਖਬਰ ਸੁਣਾਈ ਤਾਂ ਦਬ ਦਾ ਬੂਟਾ ਪੁੱਟ ਕੇ ਕਿਹਾ, ਮੁਗਲਾਂ ਦੀ ਜੜ ਪੁੱਟੀ ਗਈ। ਇੱਥੋਂ ਜਾ ਕੇ ਦੀਨੇ ਕਾਂਗੜ ਤੋਂ ਔਰੰਗਜ਼ੇਬ ਨੂੰ ਫਤਿਹ ਦੀ ਚਿੱਠੀ ਜ਼ਫਰਨਾਮਾ ਲਿਖੀ। ਇਹ ਚਿੱਠੀ ਦਿਆ ਸਿੰਘ ਅਤੇ ਧਰਮ ਸਿੰਘ ਅਹਿਮਦ ਨਗਰ ਦੱਖਣ ਔਰੰਗਜ਼ੇਬ ਕੋਲੇ ਲੈ ਕੇ ਪਹੁੰਚੇ। ਚਿੱਠੀ ਸੁਣ ਕੇ ਬਾਦਸ਼ਾਹ ਦਾ ਦਿਲ ਹਿੱਲ ਗਿਆ। ਉਸ ਨੇ ਦਇਆ ਸਿੰਘ ਅਤੇ ਧਰਮ ਸਿੰਘ ਨੂੰ ਸਹੀ ਸਲਾਮਤ ਜਾਣ ਦਾ ਪ੍ਰਵਾਨਾ ਦਿੱਤਾ ਅਤੇ ਆਪਣੇ ਅਹਿਲਕਾਰਾਂ ਅਤੇ ਤਾਬੇਦਾਰਾਂ ਨੂੰ ਹੁਕਮ ਭੇਜਿਆ ਕਿ ਕੋਈ ਗੁਰੂ ਜੀ ਨਾਲ ਲੜਾਈ ਨਾ ਕਰੇ। ਪਰ ਇਹ ਹੁਕਮ ਪਹੁੰਚਣ ਤੋਂ ਪਹਿਲਾਂ ਹੀ ਵਜ਼ੀਰ ਖਾਨ ਦੀ ਫੌਜ ਨੇ ਗੁਰੂ ਜੀ 'ਤੇ ਹੱਲਾ ਬੋਲ ਦਿੱਤਾ। ਦੀਨੇ ਤੋਂ ਗੁਰੂ ਜੀ ਜਲਾਲ ਭਗਤਾ ਪਿੰਡਾਂ ਵਿੱਚ ਦੀ ਹੁੰਦੇ ਹੋਏ ਕੋਟਕਪੂਰੇ ਪਹੁੰਚੇ। ਇੱਥੋਂ ਢਿਲਵਾਂ ਪਹੁੰਚੇ, ਢਿਲਵਾਂ ਕਲਾਂ ਤੋਂ ਜੈਤੋ, ਇੱਥੋਂ ਖਿਦਰਾਣੇ ਵੱਲੋਂ ਤੁਰ ਪਏ। ਅਜੇ ਰਾਮੇਆਣੇ ਅਤੇ ਖਿਦਰਾਣੇ ਦੇ ਵਿਚਾਲੇ ਹੀ ਸਨ। ਮਾਝੇ ਦੇ ਸਿੰਘਾਂ ਦਾ ਜੱਥਾ ਉੱਥੇ ਪਹੁੰਚ ਗਿਆ ਜੋ ਗੁਰੂ ਜੀ ਨੂੰ ਅਨੰਦਪੁਰ ਬੇਦਾਵਾ ਦੇ ਕੇ ਆਏ ਸਨ। ਝਬਾਲ ਦੀ ਮਾਈ ਭਾਗੋ ਅਤੇ ਸੁਰ ਸਿੰਘ ਦੇ ਭਾਈ ਮਹਾਂ ਸਿੰਘ ਦੀ ਜੱਥੇਦਾਰੀ ਹੇਠ ਭੁੱਲਾਂ ਬਖਸ਼ਾਉਣ ਆਏ ਸਨ। ਗੁਰੂ ਜੀ ਨੇ ਢਾਬ 'ਤੇ ਕਬਜ਼ਾ ਕਰ ਲਿਆ। ਇੱਕ ਉੱਚੀ ਟਿੱਬੀ 'ਤੇ ਡਟ ਗਏ ਮਝੈਲਾਂ ਦੇ ਜੱਥੇ ਨੇ। ਢਾਬ ਦੇ ਚੜ੍ਹਦੇ ਪਾਸੇ ਮੋਰਚੇ ਲਾ ਲਏ। ਸਿੰਘਾਂ ਦੇ ਜੋਸ਼ ਅੱਗੇ ਵੈਰੀ ਦੇ ਪੈਰ ਉੱਖੜ ਗਏ। ਵੈਰੀ ਮੈਦਾਨ ਛੱਡ ਕੇ ਭੱਜ ਗਿਆ। ਮਹਾਂ ਸਿੰਘ ਸਖ਼ਤ ਫੱਟੜ ਹੋ ਗਿਆ। ਗੁਰੂ ਜੀ ਨੇ ਇਸ ਦਾ ਸੀਸ ਬੁੱਕਲ ਵਿੱਚ ਲੈ ਕੇ ਇਸ ਦਾ ਮੂੰਹ ਪੂੰਝਿਆ ਅਤੇ ਕਿਹਾ, ਮਹਾਂ ਸਿਆਂ, ਤੂੰ ਹੁਣ ਉਹ ਨਹੀਂ ਜੋ ਬੇਦਾਵਾ ਦੇ ਕੇ ਆਇਆ ਸੀ। ਹੁਣ ਤੂੰ ਗੁਰੂ ਦਾ ਪਿਆਰਾ ਸਿੱਖ ਹੈ, ਤੈਂ ਸਿੱਖੀ ਦੀ ਲਾਜ ਰੱਖ ਲਈ। ਮੈਂ ਬੜਾ ਖੁਸ਼ ਹਾਂ, ਮੰਗ ਕੀ ਮੰਗਦਾ ਏ। ਗੁਰੂ ਜੀ ਦੇ ਮਹਾਂ ਸਿੰਘ ਨੂੰ ਕਹੇ ਇਹਨਾਂ ਪਿਆਰ ਭਿੱਜੇ ਬੋਲਾਂ ਦਾ ਵਰਣਨ ਇਸ ਤਰ੍ਹਾਂ ਸੁਣੋ। ਮੈਨੂੰ ਵੀ।